ਗੁਰਪਾਲ ਜੋ ਭਾਵਾ ਤੇ ਮੋਹੇ ਤਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਹੁਚ ਨ ਸਕੋ ਤੁਮਰੇ ਘਾਲ ਤੁਮਰੇ ਗਤ ਮਿਤ ਤੁਮਹੇ ਜਾਨੋ ਜੀਓ ਪਿੰਡ ਸਭ ਤੁਮਰੇ ਮਾਲ ਅੰਦਰ ਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨੋ ਹਾਲ ਤਨ ਮਨ ਸੀ ਕਲ ਹੋਏ ਹਮਾਰੇ ਨਾਨਕ ਪ੍ਰਭ ਜੀ ਨਗਰ ਨਿਹਾਲ ਅੰਤਰ ਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਮ ਹਾਲ ਤਨ ਮਨ ਸੀ ਕਲ ਹੋਏ ਹਮਾਰੇ ਨਾਨਕ ਪ੍ਰਭ ਜੀ ਨਗਰ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਮ ਸਤਿਕਾਰਯੋਗ ਗੁਰੂ ਜੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਿਗੁਰੂ ਆਪ ਲਗਭਗੀ ਹੋਏ ਹਰ ਰੋਈ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਲੋਕਨਾਥ ਦੀ ਕਥਾ ਵਿਚਾਰ ਸਾਨੂੰ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਦਰ ਸਾਹਿਬ ਦੀਵਾਰ ਆਲ ਪਰਦਾ ਦੇਸ਼ ਬਗੀਚਾ ਦੇ ਅੰਦਰ ਘਰਾਂ ਦੇ ਅੰਦਰ ਦੇ ਮਾਧਿਅਮ ਰਾਹੀਂ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਗੁਰ ਬੈਠੇ ਦੀਨ ਗੜੀਆਂ ਦੇ ਮਾਲਕ ਹਾਈ ਪੰਚਾਇਤ ਦੇ ਰਾਜੇ ਗਿਆਨ ਦੇ ਮਹਾਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਪਾਲ ਹੋਏ ਅੱਜ ਦਾ ਇਹ ਪਾਵਨ ਸ੍ਰੀ ਲੋਕਨਾਥ ਸ਼ਹੀਦਾਂ ਦੇ ਕਿਰਪਾਲ ਬਾਰੀ ਤੇ ਬੋਤ ਕਲਯੁਗੀ ਜੀਵਾਂ ਦੇ ਆਧਾਰਿਤ ਸ਼ਾਂਤੀ ਦੇ ਮੁਜੱਸਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਨਕੀ ਲੋਕਾਈ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਔਰ ਅੱਜ ਦੇ ਇਸ ਪਾਵਨ ਹੁਕਮ ਅੰਦਰ ਸਤਿਗੁਰੂ ਜੀ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਦੇ ਰੂਪ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਕਿ ਸਾਨੂੰ ਇਹ ਉਪਦੇਸ਼ ਹੁੰਦਾ ਕਿ ਇਸ ਮਾਲਕ ਦੇ ਚਰਨਾਂ ਵਿੱਚ ਭਾਈ ਇਸ ਤਰ੍ਹਾਂ ਬੇਨਤੀ ਕਰਿਆ ਕਰੋ। ਆਏ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਆਪਣਾ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ। ਸੰਗਤ ਜੀ, ਪਰਾਗ ਬਿਲਾਵਲ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 828 ਦੇ ਸੁਭਾਏ ਬਾਣ ਜਿਉ ਭਾਵਾ ਤਿਉ ਮੋਹੇ ਪ੍ਰਤਪਾਲ। ਸਤਿਗੁਰੂ ਜੀ ਪਰਮੇਸ਼ਵਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਜਿਉ ਭਾਵਾ ਤਿਉ ਮੋਹੇ ਪ੍ਰਤਪਾਲ। ਮਹਾਰਾਜ ਜਿਵੇਂ ਆਪ ਜੀ ਵੀ ਪਾਉਂਦਾ ਹੈ ਚੰਗਾ ਲੱਗਦਾ ਹੈ, ਇਸੇ ਤਰ੍ਹਾਂ ਹੀ ਮਹਾਰਾਜ ਤੁਸੀਂ ਮੇਰੀ ਪ੍ਰਤਪਾਲਣਾ ਕਰੋ। ਭਾਵੇਂ ਪਰਮੇਸ਼ਵਰ ਸਾਰਿਆਂ ਦੁਨੀਆਂ ਦੀ ਪਾਲਣਾ ਕਰਦਾ ਹੈ, ਸਦੀ ਜੀ ਦੱਦਾ ਦਾਦਾ ਇੱਕ ਹੈ ਸਭ ਤੋਂ ਦੂਰ ਲੜਿਆ ਹਰ ਦੇਂਦੇ ਪੇਟ ਦਾ ਲਈ ਅਗਣਤ ਭਰੇ ਭੰਡਾਰ। ਸਤਿਗੁਰੂ ਪਾਤਸ਼ਾਹ ਜੀ ਦੱਦੇ ਅੱਖਰ ਦੁਆਰਾ ਫਰਮਾਉਂਦੇ ਨੇ ਕਿ ਦਾਤਾ ਇੱਕੋ ਹੀ ਹੈ ਜੋ ਸਾਰਿਆਂ ਜੀਆਂ ਨੂੰ ਰਿਜ਼ਕ ਦੇਣ ਵਾਲਾ ਹੈ ਤੇ ਰਿਜ਼ਕ ਦਿੰਦਿਆਂ ਦਿੰਦਿਆਂ ਉਹਦੇ ਭੰਡਾਰੇ ਵਿੱਚ ਤੋੜ ਨਹੀਂ ਆਉਂਦੀ, ਉਹਦੇ ਭੰਡਾਰ ਅਣਗਿਣਤ ਭਰੇ ਹੋਏ ਨੇ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਿੰਦਾ ਦੇ ਲੈਂਦੇ ਤੱਕ ਪਾਹੇ। ਦਾਤਾ ਦੇਣ ਵਾਲਾ ਵਾਹਿਗੁਰੂ ਪਰਮੇਸ਼ਵਰ ਦਾਤਾ ਦੇ ਹੀ ਜਾਂਦਾ ਹੈ, ਪਰ ਦਾਤਾ ਲੈਣ ਵਾਲੇ, ਦਾਤਾ ਪ੍ਰਾਪਤ ਕਰਨ ਵਾਲੇ ਥੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਪਰ ਇਹ ਪਰਮੇਸ਼ਵਰ ਵਾਹਿਗੁਰੂ ਸੰਗਤ ਵੀ ਖਤਮ ਨਹੀਂ ਹੁੰਦਾ, ਇਹ ਸਦੀਵ ਕਾਲ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸੇ ਕਰਕੇ ਰਾਜਗੀਰੀ ਵਿੱਚ ਫਰਮਾਉਂਦੇ ਨੇ ਕਾਹੇ ਰੂਹ ਮਨ ਚਿੱਤਵਾ ਹੈ ਪਿੱਤਮ ਜਾਂ ਆਹਰ ਹਰਜੀ ਭਰਿਆ ਹੈ ਜੀਵ ਵੇਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਆਪ ਸਾਰੇ ਆਹਰ ਕਰਦਾ ਹੈ ਤੇ ਤੂੰ ਕੀ ਉਹਦੇ ਮੱਚੇ ਤਲਦਾ ਰਹੀ ਹੈ। ਇਹ ਪਰਮੇਸ਼ਵਰ ਵਾਹਿਗੁਰੂ ਸਿਰ ਸਿਰ ਰਿਜ਼ਕ ਸੰਭਾ ਹੋ ਤਾ ਤੇ ਕਾਹੇ ਮਨ ਭੈ ਕਰਿਆ ਸਿਰ ਬਸੇਰ ਸਾਰਿਆਂ ਨੂੰ ਰਿਜ਼ਕ ਦਿੰਦਾ ਸਰੀਏ ਜੀ, ਰਿਜ਼ਕ ਪਹੁੰਚਾਉਂਦਾ ਹੈ। ਗੁਰੂ ਸਤਿਗੁਰੂ ਜੀ ਕਹਿੰਦੇ ਕਿ ਮਨ ਕਰਕੇ ਕਿਉਂ ਲੜੀ ਜਾਂਦਾ ਕਿ ਮੇਰਾ बढ़ूंगा। मेरे परिवार की परवरिश पेवे होगी। महाराज साहब जी कहते ना कर चिंत चिंता है करते ती चिंता न कर चिंता तो इस करते फिर कि वाहेगुरु परमेश्वर भी है। जिस परमेश्वर ने यह सारी सृष्टि पैदा की हुई है भगवान ने सवैया जिक्र किया है 84 लाख जीवन उपाई रिजक दिया सब उनको पदका परमेश्वर ने 84 लाख बीमा पैदा कितिया ने संजय जी सारिया बीमा की प्रतिपालना वाहेगुरु आप करता है। जदों तो इन सृष्टि पैदा की है 84 लाख बीमा पैदा कितिया ने उदों तो ही सारा रिजक सारों के अगे रखा हुआ है। सतगुरु पातशाह जी का जिक्र किया है। हजूर कहते थे कि समुंदर के परमेश्वर का जीव पैदा किए समुंदर के ना तो कोई खेती करने वाली जगह है तो ना ही कोई खेती करना है। समुंदर के ना ही कोई दुकान है तो ना ही उसे कोई दुकानदार है पर अकाल पुरख वाहेगुरु परमेश्वर के जीवन पैदा करके उन्हों का आहार उन्हों का भोजन जीव ही पैदा किया। संगत जी एक वाहेगुरु ने चिंता है क्योंकि जिस बाप ने बच्चों ने जन्म दिता है फिर चिंता भी यही होती है ना पीड़ा की परवरिश पूरी करनी। तो सतगुरु पातशाह जी कहते अकाल पुरख वाहेगुरु परमेश्वर सारे जीवों की प्रतिपालना करता है। भगत धरना जी कहते हैं पक इड़ा कीट गुप्त रहता ताकि मार्ग नाही कहे धरना पूरन काही तो मत रहे जीत राही। भगत जी कहते पत्थर के एक कीड़ा है पर उस पत्थर के एक कोई छेद नहीं कोई मार्ग नहीं कोई रास्ता नहीं जिस मार्ग राही जिस रस्ते राही उस कीड़े को बाहर भोजन पहुंचता हो गए। भगत जी कहते नहीं पत्थर के कीड़ा है पर पत्थर बिल्कुल बंद है भगत जी कहते नहीं अकाल पुरख वाहेगुरु पील मैं संगत जी सर्व कला संपन्न है कि तू अपने चित अपने जीव कादे वास्ते डर पा के रखा होया एवें डरी जाना परमेश्वर वाहेगुरु तेरे सिर पे है, तेरी पालना करता है, तेरी चिंता तेरा फिक्र उन्हों है, तो फिर दिल क्यों डरता। सतगुरु जी कहते हैं तो वाहेगुरु का चिंतन करवा कर। संगत जी एक बारी साधु पारा ने जिक्र किया है कि पार्वती जी एक कीड़ा डब्बी के बंद कर लिया। जब शिव जी आए तो पार्वती ने पूछा पति देव सारिया जिया ने रिजक मिल गया। शिव जी कह लगे हां प्यार पति परमेश्वर समर्थ है, उन्हें सारे जिया ने रिजक दे दिता है। कह लगी वेख लो कोई जीव जंतु रह ना जाए। कह लगा नहीं मालक की नजर ही इनी है कि 84 लाख जूना परमेश्वर की निगाह विच में। साहूकार कहते ने पार्वती ने चलाकी की छेती ने गड्डी कढ़ी शिवजी ने झूठा गर्द वास्ते वखा लगी भी आ गए कीड़ा ये तो भुखा है पर परमेश्वर डाढ़ा है ना जी। जब उन्हें डब्बी खोली तो की तकिया उस कीड़े के मुंह विच भी चौलों का दाणा सी। पार्वती शर्मचार हो संगत जी वाहेगुरु सारिया जिया की पालना करता है। एक बार मूसे ने परमात्मा ने क्या कह लगा ताकि ड्यूटी बहुत वड्डी है, किधरे तुम जीव पैदा कर रहे हो किधरे भगवान तुम रिजक दे रहे हो तो किधरे तुम की लहता कर रहे हो बोसे दे रहे हो तो ताकि जिम्मे बहुत वही ड्यूटी है। तो तुम कृपा करो कि आ जी रोजी देव की ड्यूटी है ना ये मैं दे दो सारा जिया भी रोटी मैं दिया करा। भगवान कह लगे कि औखा काम है। खुदा ने क्या यह काम औखा दूसरा कह लगा नहीं जे मैं ना भुगता सकूंगा तो फिर तुम आपकी ड्यूटी वास्त लै लो। कह लगे ठीक है खुदा ने रोजी देने की ड्यूटी जी थी दूसरे की ला दी। जब शाम खुदा ने पूछा मूसिया सारिया ने रिजक दे आया है। कह लगा हां खुदा सारिया ने दे आया हां पर एक विकारी बंदा जोड़ा अत्यंत का भोगी है हे खुदा मैं तेनू रोजी नहीं दी। खुदा कह लगा मूसा मैं तेरी पहले ही कहा ड्यूटी बड़ी कठिन है तो तू लंघा नहीं सकता। संगत जी सतगुरु कलगीधर पातशाह जी ने जिक्र किया है। हजूर कहते हैं कि परमेश्वर किसी भी रोजी नहीं टालता, रोजी सारे दिता ਸਾਰਿਆਂ ਦੇ ਗੁਨਾਹ ਨੂੰ ਤੱਕਦਾ ਹੈ, ਸਾਡੇ ਐਦ ਵੀ ਤੱਕਦਾ, ਔਗਣ ਵੀ ਤੱਕਦਾ, ਪਰ ਰੋਗੀ ਦੇਵ ਤੇ ਤਲਦਾ ਨਹੀਂ। ਰੋਗੀ ਸਾਰਿਆਂ ਨੂੰ ਦੇਈ ਜਾਂਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਜਿਉਂ ਭਾਵ ਹੈ ਤਿਉਂ ਮੋਹ ਪ੍ਰਤਪਾਲ। ਮਹਾਰਾਜ ਜੀ ਨੇ ਤੈਨੂੰ ਚੰਗਾ ਲੱਗੇ ਤੇਨੇ ਆਪ ਜੀ ਸਾਡੀ ਪ੍ਰਤਪਾਲਣਾ ਕਰੋ। ਸੰਗਤ ਜੀ ਤੇਰੇ ਘਰ ਵਿੱਚ ਗਰੀਬੀ ਯਾਦ ਆਵੇ ਤੇ ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਦੇਰ ਢੇਰੀ ਕਰਦੇ। ਕੀ ਕਰਦੇ ਹਾਂ ਜੀ? ਰੱਸਿਆਂ ਨਾਲ ਫਾਹ ਲੈ ਕੇ ਮਰ ਜਾਂਦੇ ਹਾਂ। ਆਪਣੀ ਜ਼ਿੰਦਗੀ ਦੀ ਲੀਲਾ ਖਤਮ ਕਰ ਲੈਂਦੇ ਹਾਂ, ਪਰ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਨਹੀਂ ਕਰਦੇ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਵਾਹਿਗੁਰੂ ਨੇ ਤੈਨੂੰ ਜ਼ਿੰਦਗੀ ਦਿੱਤੀ ਹੈ ਨਾ, ਤੇ ਫਿਰ ਤੂੰ ਉਦਮ ਨਹੀਂ ਕਰਿਆ ਕਰ। ਪਰਮੇਸ਼ਰ ਨੇ ਹੱਥ ਪੈਰ ਦਿੱਤੇ ਨੇ ਕਾਰੋਬਾਰ ਕਰਨ ਵਾਸਤੇ, ਤੇ ਨਾਲ ਨਾਲ ਜਬਾੜ ਨਹੀਂ ਦਿੱਤੀ ਵਾਹਿਗੁਰੂ ਦੀ ਉਤਲਾ ਕਰਨ ਵਾਸਤੇ। ਉਹਦੇ ਚਰਨਾਂ ਵਿੱਚ ਬੇਨਤੀ ਕਰਿਆ ਕਰ, ਜਿਉਂ ਭਾਵ ਹੈ ਤਿਉਂ ਮੋਹ ਪ੍ਰਤਪਾਲ। ਮਹਾਰਾਜ ਜਿਵੇਂ ਤੈਨੂੰ ਚੰਗਾ ਲੱਗਦਾ ਨਾ, ਤਿਵੇਂ ਹੀ ਤੁਸੀਂ ਸਾਡੀ ਪ੍ਰਤਪਾਲਣਾ ਕਰੋ ਜੀ। ਹਰ ਬ੍ਰਹਮ ਪਰਮੇਸ਼ਰ ਸਤਿਗੁਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਾਰਾਵਾਰ ਤੇ ਰਹਿਤ ਬ੍ਰਹਮ ਜੋ ਪਰੇ ਤੇ ਪਰੇ ਹੈ। ਔਰ ਇਸ ਤਰ੍ਹਾਂ ਹੀ ਪਰਮੇਸ਼ਰ ਜੋ ਸਾਰਿਆਂ ਦੇ ਅੰਦਰ ਵੀ ਹੈ ਤੇ ਸਾਰਿਆਂ ਤੋਂ ਪਰੇ ਵੀ ਹੈ, ਸਤਿਗੁਰੂ ਸਰੂਪ। ਸਤਿਗੁਰੂ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਹੀਂ। ਗੁਰ ਪਰਮੇਸ਼ਰ ਇੱਕ ਜਾਲ, ਗੁਰੂ ਤੇ ਪਰਮੇਸ਼ਰ ਇੱਕ ਰੂਪ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਹਮ ਬਾਰਿਕ ਤੁਮ ਪਿਤਾ ਕਿਰਪਾਲ। ਮਹਾਰਾਜ ਅਸੀਂ ਤਬਾਦ ਵੀਰ ਤੁਹਾਡੇ ਬੱਚੇ ਹਾਂ ਤੇ ਆਪ ਸਾਡੇ ਪਿਤਾ ਹੋ, ਤੇ ਪਿਤਾ ਜਿਹੜਾ ਇਹ ਕਿਰਪਾਲੂ ਹੁੰਦਾ ਹੈ। ਕਾਰੇ ਪਦੇ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ। ਭਾਵੇਂ ਅਨੇਕਾਂ ਤਰੀਕਿਆਂ ਨਾਲ ਪਿਤਾ ਆਪਣੇ ਬੱਚੇ ਨੂੰ ਝਿੜਕਦਾ ਵੀ ਹੈ, ਪਰ ਸੰਗਤ ਜੀ ਫੇਰ ਆਪਣੇ ਗੱਲ ਲਾ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਪਿਤਾ ਪਰਮੇਸ਼ੁਰ ਵਾਹਿਗੁਰੂ ਵੀ ਐਸਾ ਹੀ ਹੈ। ਸੰਗਤ ਜੀ ਸਾਨੂੰ ਦੁੱਖ ਵੀ ਦਿੰਦਾ ਹੈ, ਝਿੜਕਦਾ ਵੀ ਹੈ, ਤਾੜਨਾ ਵੀ ਕਰਦਾ ਹੈ, ਪਰ ਫਿਰ ਆਪਣੇ ਗੱਲ ਲਾ ਲੈਂਦਾ ਹੈ। ਮੇਰੇ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭਾਈ ਗੌਰੇ ਨੂੰ ਆਪਣੇ ਗੱਲ ਦਾ ਲਾ ਲਿਆ ਸੀ ਸੰਗਤ ਜੀ। ਪਹਿਲਾਂ ਝਿੜਕ ਵੀ ਦਿੱਤਾ ਸੀ, ਤਾੜਨਾ ਵੀ ਸਖ਼ਤ ਕਰ ਦਿੱਤੀ ਸੀ, ਪਰ ਜੋ ਸਤਿਗੁਰੂ ਜੀ ਦੇ ਦਇਆ ਦੇ ਘਰ ਵਿੱਚ ਆ ਕੇ ਭਾਈ ਗੌਰੇ ਨੂੰ ਆਪਣੇ ਗਲੇ ਲਾ ਲਿਆ ਸੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਪਾਰ ਬ੍ਰਹਮ ਪਰਮੇਸ਼ਰ ਦੇ ਸਰਵਣ ਸਰੂਪ ਸਤਿਗੁਰੂ ਜੀ, ਅਸੀਂ ਤੁਹਾਡੇ ਬਾਲਕ ਬੱਚੇ ਹਾਂ, ਆਪ ਸਾਡੇ ਪਿਤਾ ਹੋ, ਤੇ ਆਪ ਕਿਰਪਾ ਦਾ ਆਲ ਘਰ ਹੋਗੀ ਰਹਾਓ। ਦੇ ਕੇ ਅਧੀਰ ਪ੍ਰਭਾਉਂਦੇ ਗਏ ਨਿਰਗੁਣਾ ਗੁਣ ਨਾਹੀ ਕੋਈ। ਸੱਚੇ ਪਾਤਸ਼ਾਹ ਮੇ ਨਿਰਗੁਣ, ਮੈਂ ਨਿਰਗੁਣਾ ਹਾਂ, ਗੁਣ ਨਾਹੀ ਕੋਈ। ਮਹਾਰਾਜ ਮੇਰੇ ਵਿੱਚ ਕੋਈ ਵੀ ਸ਼ੁੱਭ ਗੁਣ ਨਹੀਂ। ਭਾਵੇਂ ਸਤਿਗੁਰਾਂ ਦੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਗੁਣ ਅਵਗੁਣ ਸਮਾਨ ਹੈ। ਜਿੱਥੇ ਬੰਦੇ ਦੇ ਅੰਦਰ ਗੁਣ ਹੁੰਦੇ ਨੇ ਉਹਨਾਂ ਦੇ ਉੱਥੇ ਅਵਗੁਣ ਵੀ, ਕਿਉਂਕਿ ਜਿੱਥੇ ਅਵਗੁਣ ਨੇ ਉੱਥੇ ਗੁਣ ਵੀ ਹੁੰਦੇ ਨੇ। ਗੁਲਾਬ ਦਾ ਫੁੱਲ ਕਿਹੜਾ ਹੁੰਦਾ ਹੈ, ਇਹਦੇ ਵਿੱਚ ਸੁਗੰਧੀ ਵੀ ਹੈ, ਸੁਹੱਪਣ ਵੀ ਹੈ, ਸੁੰਦਰਤਾਈ ਵੀ ਹੈ, ਪਰ ਇਹਦੇ ਵਿੱਚ ਅਵਗੁਣ ਵੀ ਹੈ, ਉਹਨੂੰ ਕੰਡੇ ਲੱਗੇ ਹੋਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਹਰੇਕ ਸਰੀਰ ਦੇ ਵਿੱਚ ਗੁਣ ਵੀ ਨੇ ਤੇ ਅਵਗੁਣ ਵੀ ਨੇ। ਪਰ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੀ ਮੋਹ ਨਿਰਗੁਣ ਗੁਣ ਨਾ ਹੀ ਕੋਈ। ਮਹਾਰਾਜ ਮੇਰੇ ਵਿੱਚ ਕੋਈ ਗੁਣ ਨਹੀਂ ਜਿਹੜੇ ਗੁਰੂ ਅਰਜਨ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਨਾ, ਤੇਰਾ ਕੀਤਾ ਜਪ ਨਾ ਹੀ ਮੈਨੂੰ ਜੋਗ ਕੀਤੇ ਹੀ, ਮੈਂ ਨਿਰਗੁਣ ਆ ਰਹੇ ਤੂੰ ਗੁਣ ਨਾ ਹੀ ਆਪੇ ਪਰਸ ਪਏ। ਮਹਾਰਾਜ ਮੈਂ ਤਾਂ ਨਿਰਗੁਣ ਆ ਰਿਹਾ ਸੀ, ਮੇਰੇ ਵਿੱਚ ਕੋਈ ਗੁਣ ਨਹੀਂ ਸੀ, ਤੇ ਤੁਹਾਨੂੰ ਆਪ ਨਹੀਂ ਤਰਸ ਪੈ ਗਿਆ, ਤੁਸੀਂ ਆਪ ਹੀ ਕਿਰਪਾ ਕਰਕੇ ਮੇਰੇ ਤੇ ਬਖਸ਼ਿਸ਼ ਕੀਤੀ ਹੈ। ਤੇ ਸਤਿਗੁਰੂ ਵੀ ਕਹਿੰਦੇ ਨੇ ਮਹਾਰਾਜ ਮੈਂ ਨਿਰਗੁਣ ਆ ਰਿਹਾ ਹਾਂ, ਮੇਰੇ ਵਿੱਚ ਕੋਈ ਵੀ ਚੰਗਾ ਗੁਣ ਨਹੀਂ। ਆਹੋ ਜੇ ਨਾ ਸਾਤੋ ਤੁਮਰੇ ਘਾਲ, ਮਹਾਰਾਜ ਮੈਂ ਤੁਹਾਡੀ ਘਾਲ ਸੇਵਾ ਤੱਕ ਨਹੀਂ ਪਹੁੰਚ ਸਕਦਾ, ਮੈਂ ਆਪਣੇ ਆਪ ਤੁਹਾਡੀ ਘਾਲ ਸੇਵਾ ਨਹੀਂ ਕਰ ਸਕਦਾ ਕਿਉਂਕਿ ਮੇਰੇ ਵਿੱਚ ਕੋਈ ਚੰਗਾ ਗੁਣ ਨਹੀਂ। ਜੇ ਆਪ ਕਿਰਪਾ ਕਰਦੇ ਹੋ ਤਾਂ ਮੈਂ ਆਪ ਜੀ ਦੀ ਸੇਵਾ ਕਰ ਸਕਦਾ ਹਾਂ, ਜੇ ਮੇਰੇ ਤੇ ਮਿਹਰ ਭਾਰਤ ਰੱਖੋ ਤਾਂ ਮੈਂ ਆਪ ਜੀਆਂ ਦਾ ਸਿਮਰਨ ਕਰ ਸਕਦਾ ਹਾਂ। ਮਹਾਰਾਜ ਇਹ ਮੇਰੇ ਤੇ ਰਹਿਮਤ ਕਰੋ, ਤੁਮਰੀ ਗੱਲ ਮੇ ਤੋ ਤੁਮ ਹੀ ਜਾਣੋ, ਮਹਾਰਾਜ ਤੁਹਾਡੀ ਗੱਤ ਪ੍ਰਾਪਤੀ ਦੀ ਜਿਹੜੀ ਨਿਤ ਮਰਯਾਦਾ ਹੈ ਨਾ, ਇਹਨੂੰ ਤੁਸੀਂ ਆਪ ਹੀ ਜਾਣਦੇ। ਕਿਉਂ ਹਜ਼ੂਰ ਕਹਿੰਦੇ ਨੇ ਇੱਕ ਜਾਗਦੇ ਨੂੰ, ਜਾਗਦੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕਰ ਸਕਦੇ, ਤੇ ਇੱਕ ਸੁੱਤੇ ਹੋਏ ਨੇ ਤੇ ਵਾਹਿਗੁਰੂ ਕਿਰਪਾ ਕਰਦਾ ਤੇ ਉਹਨਾਂ ਸੁੱਤਿਆਂ ਨੂੰ ਟਾਲ ਕੇ ਆਪਣੀ ਪ੍ਰਾਪਤੀ ਦੀ ਬਖਸ਼ਿਸ਼ ਕਰ ਦਿੰਦਾ। ਇੱਕ ਦਾ ਗੰਦੇ ਦਾਲ ਅੰਨ, ਇੱਕ ਦਾ ਸੁੱਤਿਆਂ ਦੇ ਪੀਤਾ ਅੰਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਇਹਦੀ ਨਿਰਤ ਹੈ, ਇਹਦੀ ਮਰਯਾਦਾ ਹੈ, ਇਹਦੀ ਮਰਯਾਦਾ ਨੂੰ ਇਹ ਆਪ ਹੀ ਜਾਣਦਾ ਹੈ। ਉਹਨੇ ਕਿਸ ਤਰੀਕੇ ਨਾਲ ਕਿਸ ਨੂੰ ਪ੍ਰਾਪਤ ਹੋ ਰਹਾ ਹੈ, ਸੰਗਤ ਜੀ ਇਹ ਕੋਈ ਦੂਜਾ ਬੰਦਾ ਨਹੀਂ ਜਾਣ ਸਕਦਾ। ਸਤਿਗੁਰੂ ਜੀ ਕਹਿੰਦੇ ਸਤਿ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀ ਗੱਤ ਪ੍ਰਾਪਤੀ ਦੀ ਜਿਹੜੀ ਨਿਤ ਮਰਯਾਦਾ ਹੈ ਨਾ, ਇਹਨੂੰ ਤੁਸੀਂ ਆਪ ਹੀ ਜਾਣੋ। ਜੀਓ ਪਿੰਡ ਸਭ ਤੁਮਰੇ ਮਾਲ, ਮਹਾਰਾਜ ਜੋ ਤੁਸੀਂ ਮੈਨੂੰ ਬਖਸ਼ਿਸ਼ ਕੀਤਾ ਹੈ ਨਾ, ਇਹ ਜੀਓ ਜਿੰਦ ਅਤੇ ਪਿੰਡ ਸਰੀਰ ਤੇ ਸਾਰਾ ਮਾਲ ਧਨ ਇਹ ਸਾਰਾ ਤੁਹਾਡਾ ਦਿੱਤਾ ਹੋਇਆ ਹੈ। ਨਾ ਤਾਂ ਮੇਰਾ ਸਰੀਰ ਆਪਣਾ ਹੈ, ਭਾਵੇਂ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਹਾਂ ਕਿ ਮੇਰਾ ਸਰੀਰ ਨਹੀਂ ਮੰਨਦਾ, ਮੇਰਾ ਸਰੀਰ ਅੱਜ ਕੰਮ ਨਹੀਂ ਕਰਦਾ, ਪਰ ਸਤਿਗੁਰੂ ਜੀ ਕਹਿੰਦੇ ਸਰੀਰ ਤਾਂ ਤੇਰਾ ਹੈ ਹੀ ਨਹੀਂ, ਸਰੀਰ ਤਾਂ ਤੇਰੇ ਵਾਹਿਗੁਰੂ ਨੇ ਦਿੱਤਾ ਹੈ ਤੇ ਤੂੰ ਬੜੇ ਵਧੀਆ ਉਹਦੇ ਤੇ ਕਬਜ਼ਾ ਕਰੀ ਜਾ ਰਹੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਜੀ ਇਹ ਸਰੀਰ ਵੀ ਤੁਹਾਡਾ ਦਿੱਤਾ ਹੋਇਆ ਹੈ ਤੇ ਇਹਦੇ ਅੰਦਰ ਜਿਹੜਾ ਜੀਵ ਹੈ ਜਿੰਦਾ ਹੈ ਉਹ ਵੀ ਤੁਹਾਡੀ ਦਿੱਤੀ ਹੋਈ ਹੈ ਤੇ ਸਾਰਾ ਮਾਲ ਧਨ ਜਿਹੜਾ ਨਾ ਜੀ ਮਹਾਰਾਜ ਇਹ ਵੀ ਤੁਹਾਡਾ ਦਿੱਤਾ ਹੋਇਆ ਅੰਦਰ अंतर जामे गोरख स्वामी। महाराज आप अंतर जामी हो, अंदर भी जाने लगा रहे हो, घट घट के अंतर की जानत, भले बुरे की तीर पछाणत। असी समाज में विचर लगा रहे हो क्योंकि सानू इनी पहचान नहीं, पहचान ना होने करके असं कई बार भलिया बुरा कही जाने तो बुरिया भला कही जाने। साड़ी तो यह आयत है पर सतगुरु पातशाह जी कहने में आप अंतर ज्ञानी हो, घटा घटा भी जानने वाले महाराज तुहानू पता वा कि माड़ा केड़ा है चंगा केड़ा। अंतर ज्ञानी पुरख सवानी महाराज आप देर न हो, आप किसी प्रकार की कोई घाट नहीं माल दे, आनंद लगे जान हो हाल। महाराज बगैर बोलिया तो ही तुम जीवों के अंदर भाव जान लेंगे। संजय जी जिन्होंने अंतर जानता हो जाती है ना, बगैर बोलिया तो बगैर दसिया तो सब को जान लेंगे, उन्होंने दसन की लड़ नहीं पड़ती। अंतर जानता कि प्राप्त होंगी है जेडे अंतर लोग हो जाते, फिर उन्होंने संजय जी जो ग्रह बंदे सोई पिंडे जो कोजा को आवे जो कुछ ब्रह्मांड दिसता ना यह सारा कुछ उन्होंने शरीर दिसी जाता। अमेरिका कनेडा इंग्लैंड सारे देश सारी धरती संगत जी जो कुछ भी परमेश्वर ने बनाया ना वह छोटे जे पिंड है सारा कुछ, जो ब्रह्मांड सोई पिंड साडे शरीर है। जिन्होंने मूंद लिए दरवाजे अपने बारों दरवाजे बंद कर ले संगत जी, फिर उन्होंने बिरती अंतर मुख हो जाती है। तो जब अंतर मुख बिरती हो जाए तो फिर उन्होंने अंदरों सब को दिसी जाता, यह माड़ा है चंगा है, आने वाला समा इस तरह का होगा, पिछे बीतिया समा इस तरह का है, उन्होंने फिर तिना समा भी ज्ञात हो जाती है। तो सतगुरु जी कहते महाराज तुम अंतर ज्ञानी हो, महाराज तुम पूर्ण मालिक हो साडे, तो बगैर बोलिया तो ही साडे हाल जान दे हो, साडी हालत जान दे। तन मन शीतल हुए हमारो, महाराज साडा तन शरीर अति मन ये शीतल हो जाते। कदो नानक प्रभ जीओ नगर महाल, हजूर कहते हुए प्रभु जी जब आप कृपा करके दृष्टि का तकते हो ना साडे वल्ले, साडा मन तो साडा तन महाराज शीतल हो जाता है, ठंडा हो जाता है। संजय जी कई गुरमत प्यारे ये गल कहते कि बंदा किन्ना के गुस्से में आया होगे, जब गुरु रामदास जी के दर से पौड़ियां उतर के आता है तो प्रकरणों में आद्या ही उन्हें शांति प्राप्त हो जाती है। सतगुरु परमेश्वर जब कृपा भरी दृष्टि नाल तकते हैं तो संज्ञा जी उदों जीव का मन के तन जोड़ा है यह सुगल हो जाता है, शांत हो जाता, तिल जाता, फिर भजदा नहीं दौड़ा नहीं, क्योंकि मन की शपीर जी है ना बहुत ज्यादा है, यह हजाई ആയിരുന്നു പിച്ചു ചെല്ലുകയല്ല. അപ്പൊ അഞ്ചാറ് ਰਫਤਾਰ ਹੈ ਤੇ ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਬਰੇਕਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਤੇ ਸਾਡੇ ਮਨ ਨੂੰ ਤੇ ਬਰੇਕ ਵੀ ਪਈ ਨੂੰ ਤੇ ਆਪਾਂ ਬਰੇਕ ਲਾਉਣੀ ਆ ਗੁਰੂ ਦੇ ਸ਼ਬਦ ਦੀ ਜਾਂ ਸ਼ਬਦ ਦੀ ਬਰੇਕ ਲਾਵਾਂਗੇ ਤੇ ਸਰੀਰ ਦੇ ਤੁਰ ਕੇ ਗੁਰੂ ਦੀ ਕਿਰਪਾ ਗੁਰੂ ਦੀ ਦ੍ਰਿਸ਼ਟੀ ਕਰਕੇ ਸਤਿਗੁਰਾਂ ਨੇ ਪਾਵਨ ਕਬੰਡੀ ਦਾਲ ਬਖਸ਼ਿਸ਼ ਕੀਤੀ ਸੀ ਆਓ ਜੋ ਰਾਮਕਲੀ ਰਾਗ ਵਿੱਚ ਬੜੀ ਵਾਰ ਕਥਾ ਚੱਲ ਰਹੀ ਹੈ ਪਿਆਰ ਸਾਹਿਬ ਸਰਵਨ ਕਰੀਏ ਜੀ ਰਾਮਕਲੀ ਮਹੱਲਾ ਪਹਿਲਾ ਦੱਖਣੇ ਓਅੰਕਾਰ ਸੰਗਤ ਰਾਮਕਲੀ ਰਾਵਣੀ ਔਰ ਰਾਮਕਲੀ ਰਾਵਣੀ ਵਿੱਚ ਪਹਿਲੇ ਪਾਤਸ਼ਾਹ ਦੱਖਣੀ ਰਾਵਣੀ ਦੱਖਣੀ ਰਾਮਕਲੀ ਦੇ ਜਾਤੀ ਦੇ ਮਿਲਾ ਕੇ ਤੇਰੇ ਪਾਵਨ ਸ਼ਬਦ ਉਚਾਰਨ ਕਰਦੇ ਇਹ ਅਹੰਕਾਰ ਅਹੰਕਾਰ ਦੀ ਇਹ ਬਾਣੀ ਹੈ ਇਹਨੂੰ ਦੱਖਣੀ ਅਹੰਕਾਰ ਵੀ ਕਿਹਾ ਜਾਂਦਾ ਹੈ ਪਰ ਜਿਹੜਾ ਵਿਸਰਾਮ ਹੈ ਨਾ ਉਹ ਰਾਮਕਲੀ ਮਹੱਲਾ ਪਹਿਲਾ ਦੱਖਣੀ ਤੇ ਹੈ ਇਹ ਅਹੰਕਾਰ ਇਹ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਵਿੱਚ ਇੱਕ ਬ੍ਰਾਹਮਣ ਨੂੰ ਸਮਝਾਉਂਦਿਆ ਹੋਇਆ ਉਪਦੇਸ਼ ਬਖਸ਼ਿਸ਼ ਕੀਤਾ ਸੀ ਸੰਗਤ ਜੀ ਐਮਪੀ ਦੇ ਵਿੱਚ ਇਹਨੂੰ ਪੁਰਾਣੇ ਗ੍ਰੰਥਾਂ ਦੇ ਵਿੱਚ ਮੱਧ ਭਾਰਤ ਵੀ ਲਿਖਿਆ ਹੋਇਆ ਮੱਧ ਭਾਰਤ ਦੇ ਇਲਾਕੇ ਵਿੱਚ ਨਰਮਦਾ ਨਦੀ ਹੈ ਇਹ ਨਰਮਦਾ ਨਦੀ ਦੇ ਕਿਨਾਰੇ ਤੇ ਇੱਕ ਸ਼ਿਵਜੀ ਦੀ ਯਾਦ ਵਿੱਚ ਇਹ ਅਹੰਕਾਰ ਨਾਮ ਦਾ ਮੰਦਰ ਤੇ ਇਸ ਮੰਦਰ ਦੇ ਵਿੱਚ ਇੱਕ ਪਾਂਡਾ ਪੰਡਿਤ ਬੱਚਿਆਂ ਨੂੰ ਸੰਸਕ੍ਰਿਤ ਦੀ ਵਿਦਿਆ ਪੜ੍ਹਾਉਂਦਾ ਸੀ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਗਤ ਜਲੰਬੇ ਦਾ ਉਧਾਰ ਕਰਦੇ ਹੋਏ ਜੀਆਂ ਨੂੰ ਜੀ ਦਾਨ ਦਿੰਦੇ ਹੋਏ ਉਸ ਮੰਦਰ ਵਿੱਚ ਜਾ ਪਹੁੰਚੇ ਸਤਿਗੁਰੂ ਨੇ ਵੇਖਿਆ ਕਿ ਪਾਂਡਾ ਬੱਚਿਆਂ ਨੂੰ ਸੰਸਕ੍ਰਿਤ ਦੀ ਵਿਦਿਆ ਪੜ੍ਹਾ ਰਿਹਾ ਹੈ ਅੱਖਰਾਂ ਦੀ ਸੋਝੀ ਦੇ ਰਿਹਾ ਹੈ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੀ ਕਹਿਣ ਲੱਗੇ ਪੰਡਿਤ ਜੀ ਆ ਜਿਹੜੇ ਤੁਸੀਂ ਅੱਖਰ ਇਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਹੋ ਇਹਨਾਂ ਅੱਖਰਾਂ ਦੀ ਤੁਹਾਨੂੰ ਸੋਝੀ ਹੈ ਆਪ ਨੂੰ ਤੁਸੀਂ ਇਹਨਾਂ ਅੱਖਰਾਂ ਦੇ ਅਰਥ ਕਰ ਸਕਦੇ ਹੋ ਤੇ ਪੰਡਿਤ ਨੇ ਆਖਿਆ ਮਹਾਰਾਜ ਇਹ ਤਾਂ ਇਕੱਲਾ ਇਕੱਲਾ ਅੱਖਰ ਹੈ ਤੇ ਇਹਨਾਂ ਦੇ ਅਰਥ ਕੀ ਬਣਨਗੇ ਅਰਥ ਤੇ ਬਾਬੇ ਜਿਹੜੇ ਪੰਕਤੀ ਜੁੜ ਜਾਵੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਗੁਰੂ ਵਿਦਿਆ ਕਾਹਦੇ ਵਾਸਤੇ ਪੜ੍ਹਾ ਰਹੇ ਤੇ ਪੰਡਿਤ ਕਹਿਣ ਲੱਗਾ ਮਹਾਰਾਜ ਇਹ ਤਾਂ ਬੱਚਿਆਂ ਨੂੰ ਵਿਵਹਾਰਕ ਸੋਝੀ ਵਾਸਤੇ ਮੈਂ ਇਹ ਵਿਦਿਆ ਪੜ੍ਹਾ ਰਿਹਾ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਿਹੜੀ ਵਿਵਹਾਰਕ ਵਿਹਾਰ ਦੇ ਕਾਰਨ ਵਾਸਤੇ ਇਹ ਵਿਦਿਆ ਵੀ ਦਾਤ ਦੇ ਰਿਹਾ ਨਾ ਇਹ ਤਾਂ ਜੰਜਾਲ ਰੂਪ ਹੈ ਇਹ ਤਾਂ ਥਾਈ ਰੂਪ ਹੈ ਇਹਦਾ ਕੀ ਫਾਇਦਾ ਤੇ ਫਿਰ ਪੰਡਿਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੇਰੇ ਤੇ ਕਿਰਪਾ ਆਤਮਕ ਵਿਦਿਆ ਦੀ ਦਾਤ ਬਖਸ਼ਿਸ਼ ਕਰੋ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਇਹ ਫਿਰ ਉਹ ਓਮਕਾਰ ਦੀ ਬਾਣੀ ਜਿਹੜੀ ਹੈ ਨਾ ਉਸ ਪਾਂਧੇ ਦੇ ਪ੍ਰਤਾਏ ਪੰਡਿਤ ਦੇ ਪ੍ਰਤਾਏ ਉਚਾਰਨ ਕੀਤੀ ਹੈ ਔਰ ਜਿਹੜੀ ਸਾਡੀ ਪ੍ਰਾਪਤ ਜਨਮ ਸਾਜੀ ਹੈ ਉਹਦੇ ਵਿੱਚ ਇਹ ਚਤੁਰਦਾਸ ਇੱਕ ਪੰਡਿਤ ਬਨਾਰਸ ਦਾ ਹੋਇਆ ਹੈ ਇਹਦੇ ਪ੍ਰਤਾਏ ਉਚਾਰਨ ਕੀਤੀ ਹੈ ਔਰ ਡਾਕਟਰ ਚਰਨ ਸਿੰਘ ਡਾਕਟਰ ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਉਹਨਾਂ ਨੇ ਜਿੱਥੇ ਬਾਣੀ ਦਿਓੜਾ ਲਿਖਿਆ ਹੈ ਉਹਦੇ ਵਿੱਚ ਦੱਕੜੀ ਇੱਕ ਰਾਗਣੀ ਦਾ ਜ਼ਿਕਰ ਕੀਤਾ ਕਿਉਂਕਿ ਹੋਰ ਵੀ ਕਈ ਰਾਗਾਂ ਵਿੱਚ ਆਈ ਹੈ ਤੇ ਉਚਾਰਨ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਵੱਡਾ ਹੰਸ ਮਹੱਲਾ ਪਹਿਲਾ ਦੱਕੜੀ ਹੋਰ ਵੀ ਕਈ ਰਾਗਾਂ ਵਿੱਚ ਆਈ ਹੈ ਇਸ ਕਰਕੇ ਇਹ ਦੱਕੜੀ ਇੱਕ ਰਾਗਣੀ ਨਹੀਂ ਮੰਨੀ ਹੈ ਔਰ ਇੱਕ ਰਾਗਾਂ ਦੀ ਜਾਤੀ ਵੀ ਮੰਨੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਇਹ ਦੱਕੜ ਦੇ ਇਲਾਕੇ ਵਿੱਚ ਹੁਣ ਜੇ ਆਪਾਂ ਇਹਨੂੰ ਕਹੀਏ ਤਾਂ ਵੀ ਦੱਕੜੀ ਓਮਕਾਰ ਤੇ ਕੱਲ ਨੂੰ ਕੋਈ ਸਵਾਲ ਵੀ ਕਰੇਗਾ ਵੀ ਪੰਜਾਬੀ ਓਮਕਾਰ ਕਿੱਥੇ ਹੈ ਜਾਂ ਮਹਾਰਾਸ਼ਟਰੀ ਓਮਕਾਰ ਕਿੱਥੇ ਹੈ ਇਸ ਕਰਕੇ ਆਰਾਮ ਕਲੀ ਮਹੱਲਾ ਪਹਿਲਾ ਦੱਕੜੀ ਓਮਕਾਰ ਦੀ ਬਾਣੀ ਸਤਿਗੁਰੂ ਜੀ ਪੰਡਿਤ ਦੇ ਪ੍ਰਧਾਏ ਉਚਾਰਨ ਕਰਦੇ ਨੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਇੱਕ ਹੈ ਸਾਰਿਆਂ ਦਾ ਪ੍ਰਕਾਸ਼ਿਤ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਓਮਕਾਰ ਬ੍ਰਹਮਾ ਉਦਪਤ ਪੰਡਿਤ ਨੇ ਬੇਨਤੀ ਕੀਤੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਮਝਾਓ ਇਹ ਸ੍ਰਿਸ਼ਟੀ ਦੀ ਉਤਪਤੀ ਕਿਵੇਂ ਹੋਈ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਤੁਸੀਂ ਦੱਸੋ ਤੇ ਪੰਡਿਤ ਕਹਿਣ ਲੱਗਾ ਮਹਾਰਾਜ ਸਾਹਿਬ ਤੇ ਇਹਨਾਂ ਦੇ ਪੜਿਆ ਗ੍ਰੰਥਾਂ ਵਿੱਚ ਕਿ ਸ੍ਰਿਸ਼ਟੀ ਦੀ ਉਤਪਤੀ ਜਿਹੜੀ ਉਹ ਬ੍ਰਹਮੇ ਨੇ ਕੀਤੀ ਮਹਾਰਾਜ ਸਾਹਿਬ ਜੀ ਹੱਸ ਕੇ ਕਹਿਣ ਲੱਗੇ ਪੰਡਿਤ ਜੀ ਬ੍ਰਹਮੇ ਨੂੰ ਕਿਵੇਂ ਪੈਦਾ ਕੀਤਾ ਪੰਡਿਤ ਜੀ ਚੁੱਪ ਹੋ ਕੇ ਕਹਿਣ ਲੱਗੇ ਮਹਾਰਾਜ ਇਹਦੇ ਬਾਰੇ ਵੀ ਨਹੀਂ ਗਿਆ ਨਹੀਂ ਆਪ ਕਿਰਪਾ ਕਰਕੇ ਸਮਝਾਓ ਤੇ ਆ ਦੂਰ ਕਹਿੰਦੇ ਨੇ ਇਹ ਓਮਕਾਰ ਬ੍ਰਹਮਾ ਉਤਪਤ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ ਫਸਾਓ ਇੱਕ ਉਪਜਾਓ ਇਸ ਤੇ ਹੋਏ ਲੱਖ ਦਰਿਆਓ ਸੰਗਤ ਜੀ ਜਦੋਂ ਇੱਕ ਸ਼ਬਦ ਉਚਾਰਨ ਕੀਤਾ ਔਰ ਸਿੱਖ ਧਰਮ ਦੇ ਅੰਦਰ ਇਹ ਸ਼ਬਦ ਹੈ ਇਹ ਓਮਕਾਰ ਇਹ ਓਮਕਾਰ ਦੀ ਧੁਨੀ ਤੋਂ ਇਹ ਸ੍ਰਿਸ਼ਟੀ ਪੈਦਾ ਹੋਈ ਹੈ ਇਹ ਓਮਕਾਰ ਬ੍ਰਹਮਾ ਉਤਪਤ ਇਹ ਓਮਕਾਰ ਸ਼ਬਦ ਦੁਆਰਾ ਹੀ ਬ੍ਰਹਮੇ ਦੀ ਨਾਭ ਕਮਲ ਵਿੱਚੋਂ ਉਤਪਤੀ ਹੋਈ ਹੈ ਗੁਰੂ ਨਾਨਕ ਦੇਵ ਜੀ ਨੇ ਗੁਜਰੀ ਰਾਜ ਵਿੱਚ ਵੀ ਜ਼ਿਕਰ ਕੀਤਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੇ ਮੁਖ ਕੰਤ ਸਵਾਰ ਸੰਗਤ ਜੀ ਨਾਭੀ ਦੇ ਵਿੱਚੋਂ ਜਿਹੜਾ ਸਾਡੇ ਪ੍ਰਾਪਤ ਗ੍ਰੰਥਾਂ ਨੇ ਉਹ ਵੀ ਜ਼ਿਕਰ ਕੀਤਾ ਕਿ ਵਿਸ਼ਨੂੰ ਦੀ ਨਾਭੀ ਵਿੱਚੋਂ ਕਮਲ ਦੀ ਨਾੜੀ ਪੈਦਾ ਹੋਈ ਹੈ ਤੇ ਉਸ ਕਮਲ ਦੀ ਨਾੜੀ ਵਿੱਚ ਬ੍ਰਹਮਾ ਦੀ ਉਤਪਤੀ ਹੋਈ ਹੈ ਪਰਮੇਸ਼ਰ ਨੇ ਕੀਤੀ ਹੈ ਪਰ ਜਦੋਂ ਬ੍ਰਹਮਾ ਨੇ ਪੁੱਛਿਆ ਵੀ ਮੇਰੀ ਉਤਪਤੀ ਕਿਸ ਤੋਂ ਹੋਈ ਹੈ ਉਹ ਦਰਸ਼ਨ ਵਾਲੇ ਨੇ ਦੱਸਿਆ ਕਿ ਇਹ ਨਾਗ ਕਮਲ ਵਿੱਚੋਂ ਪੈਦਾ ਹੋਈ ਉਹਨੇ ਆਖਿਆ ਮੈਂ ਏਡਾ ਵੱਡਾ ਇਹ ਛੋਟੀ ਜਿਹੀ ਨਾੜੀ ਹੈ ਮੈਂ ਇਹਦੇ ਵਿੱਚੋਂ ਕਿਤਰਾ ਪੈਦਾ ਹੋ ਗਿਆ ਸਾਡੇ ਸਾਜੀਕਾਰਾਂ ਨੇ ਜ਼ਿਕਰ ਕੀਤਾ ਬ੍ਰਹਮੇ ਨੇ ਅਹੰਕਾਰ ਵਿੱਚ ਆ ਕੇ ਨਾ ਤੇ ਨਾਭ ਕਮਲ ਨੂੰ ਲੱਤ ਮਾਰੀ ਹੈ ਤੇ ਬ੍ਰਹਮਾ ਉਸ ਨਾਮ ਕਮਲ ਦੇ ਵਿੱਚ ਡਿੱਗ ਗਿਆ ਤੇ ਦੁਰਗਾਂ ਦੇ ਸ਼ਕਤੀ ਯੋਗ ਉਹ ਵਿੱਚੋਂ ਭਰਮ ਦਾ ਰਿਹਾ। ਫਿਰ ਉਹਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕੀਤੀ, ਫਿਰ ਵਾਹਿਗੁਰੂ ਨੇ ਕਿਰਪਾ ਕਰਕੇ ਨਾਦ ਕਮਲ ਦੇ ਵਿੱਚ ਓਅੰਕਾਰ ਸ਼ਬਦ ਦੁਆਰਾ ਬ੍ਰਹਮੇ ਦੀ ਉਤਪਤੀ ਕੀਤੀ। ਓਅੰਕਾਰ ਕੀ ਆਜਨ ਚਿੱਤ ਸੰਗੋ ਜੀ ਦਸਮ ਗ੍ਰੰਥ ਦੇ ਵਿੱਚ ਪ੍ਰਚੰਗ ਆਉਂਦਾ ਹੈ ਕਿ ਜਦੋਂ ਪਰਮੇਸ਼ਵਰ ਨੇ ਸ੍ਰਿਸ਼ਟੀ ਪੈਦਾ ਕੀਤੀ ਉਸ ਵੇਲੇ ਹਜ਼ੂਰ ਕਹਿੰਦੇ ਨੇ ਦਾਇਆਂ ਤੇ ਰਕੇ ਦੁਸ਼ਟ ਬਗਤਾਈ, ਜਿਹੜੇ ਦਾਇਆਂ ਚ ਸੀ ਨਾ ਪਹਿਲਾਂ ਉਹਨਾਂ ਦੀ ਉਤਪਤੀ ਹੋਈ ਹੈ। ਮਦ ਤੇ ਕਹਿਣ ਇਹਨਾਂ ਨੇ ਜਦੋਂ ਬ੍ਰਹਮਾ ਨੂੰ ਦੇਖਿਆ ਨਾ ਤੇ ਇਹ ਬ੍ਰਹਮੇ ਨੂੰ ਕਾੜ ਵਾਸਤੇ ਆਏ, ਜਦੋਂ ਇਹ ਬ੍ਰਹਮੇ ਵੱਲੇ ਦੌੜ ਕੇ ਆਏ ਤੇ ਬ੍ਰਹਮਾ ਡਰ ਗਿਆ ਤੇ ਬ੍ਰਹਮੇ ਨੇ ਡਰ ਕੇ ਤੇ ਓਅੰਕਾਰ ਦੀ ਧੁਨੀ ਉਚਾਰਨ ਕੀਤੀ, ਪਰਮੇਸ਼ਵਰ ਨੂੰ ਚੇਤੇ ਕੀਤਾ। ਓਅੰਕਾਰ ਕੀ ਹੈ ਜਿਹੜ ਚਿੱਤ, ਚਿੱਤ ਨਾਮ ਚੇਤੇ ਦਾ ਹੈ, ਜਿਸ ਬ੍ਰਹਮੇ ਨੇ ਓਅੰਕਾਰ ਸ਼ਬਦ ਦੁਆਰਾ ਵਾਹਿਗੁਰੂ ਨੂੰ ਚੇਤੇ ਕੀਤਾ। ਮਹਾਰਾਜ ਆਹ ਦੰਤਾਂ ਤੇ ਮੇਰੀ ਰੱਖਿਆ ਕਰੋ, ਕਿਉਂਕਿ ਬ੍ਰਹਮਾ ਨੂੰ ਆਕਾਸ਼ ਪਾਣੀ ਹੋਈ ਸੀ। ਸਿਮਰਨ ਕਰ, ਇਹ ਓਅੰਕਾਰ ਧੁਨੀ ਦਾ ਸਿਮਰਨ ਕਰ ਤੇ ਫਿਰ ਤੇਰੀ ਰੱਖਿਆ ਹੋਵੇ। ਸਤਿਗੁਰ ਜੀ ਵਾਹਿਗੁਰੂ ਨੇ ਫਿਰ ਆਪ ਮਦ ਤੇ ਕੈਦ ਜਨਾਨੇ ਦੈਂਤ ਤੋਂ ਬ੍ਰਹਮੇ ਦੀ ਰੱਖਿਆ ਕੀਤੀ। ਓਅੰਕਾਰ ਸੈਲ ਜੁਗ ਭਏ, ਸਤਿਗੁਰੂ ਜੀ ਕਹਿੰਦੇ ਨੇ ਓਅੰਕਾਰ ਸ਼ਬਦ ਦੁਆਰਾ ਹੀ ਸੈਲ ਨਾਮ ਪਹਾੜ ਆਉਂਦਾ ਹੈ। ਸੰਗਤ ਜੀ ਕਈ ਪਹਾੜ ਜਿਹੜੇ ਨੇ ਉਹ ਪੈਦਾ ਹੋਏ, ਔਰ ਇਸੇ ਤਰ੍ਹਾਂ ਯੁੱਗ ਭਏ, ਯੁੱਗਾਂ ਦੀ ਉਤਪਤੀ ਹੋਈ ਹੈ, ਜਿਹਦੀ ਬਾਬਤ ਆਪਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ। ਸਮੇਂ ਦੀ ਵੰਡ ਕੀਤੀ ਗਈ ਸ੍ਰਿਸ਼ਟੀ ਨੇ ਤੇ ਚਾਰ ਯੁੱਗ ਪੈਦਾ ਕੀਤੇ ਗਏ, ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਇਹਨਾਂ ਚੌਣ ਯੁੱਗਾਂ ਦੁਆਰਾ ਇਹ ਸ੍ਰਿਸ਼ਟੀ ਦੇ ਸਮੇਂ ਦੀ ਵੰਡ ਕੀਤੀ ਗਈ ਹੈ, ਔਰ ਇਸੇ ਤਰ੍ਹਾਂ ਯੁੱਗ ਹੈ ਜੀਵ ਤੇ ਈਸ਼ ਹੋਏ, ਔਰ ਇਸੇ ਤਰ੍ਹਾਂ ਜੀਵ ਅਤੇ ਪ੍ਰਕਿਰਤੀ ਦੇ ਜਿਹੜੇ ਭੇਦ ਸੀ ਉਹ ਭੈ ਹੋ ਗਏ। ਓਅੰਕਾਰ ਵੇਦ ਨਿਰਮਏ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਓਅੰਕਾਰ ਸ਼ਬਦ ਦੁਆਰਾ ਹੀ ਜਿਹੜੇ ਵੇਦ ਨੇ ਚਾਰ, ਇਹ ਚਾਰ ਵੇਦਾਂ ਦੀ ਉਤਪਤੀ ਹੋਈ ਹੈ। ਓਅੰਕਾਰ ਸ਼ਬਦ ਉਦਰੇ, ਸੰਗਤ ਜੀ ਓਅੰਕਾਰ ਦੇ ਧੁਨੀ ਉਚਾਰਨ ਵਾਲਾ ਬ੍ਰਹਮੇ ਦੇ ਕੋਲ ਇੱਕ ਸੰਖ ਸੀ ਤੇ ਜਦੋਂ ਉਹ ਬ੍ਰਹਮਾ ਸੰਖ ਪੂਰਦਾ ਸੀ ਨਾ ਤੇ ਉਹਦੇ ਵਿੱਚੋਂ ਧੁਨੀ ਨਿਕਲਦੀ ਸੀ ਓਅੰਕਾਰ। ਓਅੰਕਾਰ ਦੇ ਕਈ ਭੇਦ ਨੇ, ਸੰਗਤ ਜੀ ਇਹਨੂੰ ਓਮ ਵੀ ਕਿਹਾ ਗਿਆ ਜਾਂ ਹੋਰ ਵੀ ਕਈ ਸ਼ਬਦਾਂ ਵਿੱਚ, ਪਰ ਜਿਹੜਾ ਇਹ ਸ਼ਬਦ ਸੀ ਨਾ ਇਹਦਾ ਆਪਸ ਵਿੱਚ ਵਿਵਾਦ ਬੜਾ ਸੀ, 63 ਪ੍ਰਕਾਰ ਦਾ ਵਿਵਾਦ ਸੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਵਿਵਾਦ ਖਤਮ ਕਰਨ ਵਾਸਤੇ ਇਹਦੇ ਜਾਰੀਏ ਦਾ ਲਾ ਦਿੱਤਾ। ਇੱਕ ਓਅੰਕਾਰ ਏਕ ਹੈ, ਕਿਉਂ ਲੜੀ ਜਾਂਦੇ ਸਾਡਾ ਓਅੰਕਾਰ ਇਸ ਤਰ੍ਹਾਂ ਦਾ, ਤੁਹਾਡਾ ਓਅੰਕਾਰ ਇਸ ਤਰ੍ਹਾਂ ਦਾ, ਨਹੀਂ ਮਹਾਰਾਜ ਕਹਿੰਦੇ ਤਾਂ ਇੱਕ ਲੜੋ ਮਤ। ਸੰਗਤ ਜੀ ਜਿਹੜਾ ਬ੍ਰਹਮਾ ਦੇ ਕੋਲ ਸੰਖ ਸੀ ਨਾ ਉਹ ਇੱਕ ਦੈਂਤ ਖੋਹ ਕੇ ਲੈ ਗਿਆ ਜਿਹਦਾ ਨਾਮ ਸੰਖਾਸੁਰ ਸੀ ਤੇ ਫਿਰ ਬ੍ਰਹਮਾ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਜਿਹੜਾ ਮੈਂ ਸੰਖ ਵਜਾਉਂਦਾ ਸਾ ਉਹਦੇ ਵਿੱਚੋਂ ਧੁਨੀ ਨਿਕਲਦੀ ਸੀ ਓਅੰਕਾਰ ਦੀ, महाराज शंखासुर को लै गया तो कहते विजनू ने लचदा अवतार धार के चलिया जी शंखासुर मारे देव उदारे देव की भुगनी उच्चारण पग वाला जोड़ा संघ से ना वह वापस लिया अंक दिता। सतगुरु जी कहते ओंकार शब्द उधर ओंकार शब्द द्वारा ही संजय जी ब्रह्म का उधार किया। ओंकार गुरमुख तरे ओंकार शब्द का जाप करके गुरु चरणा ना जुड़ करके गुरमुख प्यारे संसार समुंदर से तर गए। ओ नम अखर सुनो विचार हम सचे पातशाह जी कहते पंडित जी ओ नम अखर अर्थ है ओंकार नम का अर्थ है नमस्कार करण जोग अखर का अर्थ है अखिर जेड़ा खरदा नहीं नाश नहीं होंदा। सतगुरु जी कहते पंडित जी हूं ओंकार जो नमस्कार करने जोग है वो विचार चलो ओ नम अखर त्रिभुवन सार ओंकार जो नमस्कार करने योग है नाश तो रहता है ये तिना भवना की सार संभाल करता है। सुन पांडे क्या लिखो जंजाला संजय जी ये पंक्तियां इस पावन बाड़ी का धिरा ने सारा चंद जेड़ा ना सारी बाड़ी जी है ना ओंकार की पंक्तियां के दुआले घूमती है। सुन पांडे क्या लिखो जंजाला हे पंडित जी सुनना करो तुझिया जंजाल की विद्या की लिख रहे हो। लिख राम नाम गुरमुख गोपाला पंडित ने बेनती की महाराज फिर मैं की लिखा हजूर कहते एक तो इन्होंने विद्यार्थियों ना पट्टी के उत्ते लिख के दे रमे हो परमेश्वर का नाम तो दूजा तू अपने हिरदे रूपी पट्टी के उत्ते भी लिख राम नाम गुरमुख गोपाल रमे हो राम परमेश्वर का नाम लिखदा कर जो मुखी गुरां द्वारा भाव गुरु धारण करके गोपाला जो पृथ्वी की पालना करने वाला है जो धरती की रक्षा करने वाला है तेरी प्राप्ति कर। संजय जी ये बाणी लंबेरी है तो अज इतने ये पहले पदे की जी विचार है ये संपन्न हुई है। सतगुरु रहमत करन जिवें जिवें अगे सतगुरु जी रहमत करे अखरां द्वारा उपदेश बख्शित करे नाले पंडित ने दसेंगे कि इन अखरां के भी अर्थ बनते हैं तो विचार आप अगे सरवण करांगे। सतगुरु रहमत करन अकाल पुरख वाहिगुरु ते भरोसा रखिए तो सारिआं नूं रिज़क देण वाला है सारिआं दी उत्पत्ति करने वाला है संगत जी वो सारिआं दी संभाल करने वाला है वो सदा ही सानूं यकीन भरोसा रखना चाहिए।